दिन कल भी आया उसको पहला, उवें सूरज चढ़िया उवें छुपया। कोई उल्ट गल जां उस तो वध गल ना कल दिखी ना परसों दिखी। पर अज दे दिन नूं क्यों संक्रांत कहा, और इस बाणी दा नाम बारह माह कहा। और अज दे दिन असी जिस महीने दा आरंभ हो रहा है, गुरु जी दे मुखार बिन तो ओ नाम उचारण होया, और ओही नाम असा ने हुण आरंभ किया पढ़िया सुनिया। संक्रांत दे विचार वर्णन ने अर्थ करे हन, जद सूरज दा ए गेड़ा जिहड़ा चलदा है बारह रासां विच चलदा है। ये बारह रासां मिथियां गईयां हन। महाराज ने एक वाक कहा है, सूरज एको रुख अनेक। सूरज एक है पर इस दे कारण किन्नी रुखां बनियां होईयां हन, थित्तां बन गईयां हन। असी कहने अज ये तिथि है, अमावस है, अज ये पूर्णमासी है, अज एकम है, वार बने हुए हैं। अज बुधवार है, वीरवार है, शुक्रवार है, महीने बन गए हैं। जिमें जेठ का महीना, उस तो पहला विसाख का महीना, चेतर का महीना लंघता गया, लंघ गया जेठ का महीना, उहदे दिन भी पूरे हो गए। तो गुरु महाराज कहते हैं, अज जो विचार आप आरंभ करनी है वह महीने के संबंध, क्योंकि अज सूरज ने एक रास पहली रास पूरी कर ली, इस तो पहले महीने की अषाढ़ के महीने विच हुण अगली रास विच वो प्रवेश हो गया। तो इनू संक्रांत कह दिया, सूरज की क्रांति जानी सूरज ने अपना पहरा बदलिया। गुरु साहब जी ने, क्योंकि प्राचीन काल तो ये नियम चलिया आउंदा सी, परंपरा सी, ऐसी ट्रैडिशन चिरां तो प्रचलित सी कि जिस दिन संक्रांत होवे बड़ा महत्व है, उसका बड़ा बड़ा फल है। जे किसी महापुरुष की रसना तो जिस दिन महीना चढ़े, तुसी महीने का नाम सुनो, चेत चढ़िया तो चेत सुनो, जे वैसाख चढ़े वैसाख का नाम सुनो, जे जेठ आया जेठ सुनो। इतिहास च भी ऐसा एक उदाहरण आता है, जिक्र आता है कि गुरु अर्जन देव पास सिखां ने कहा, महाराज नाम सुन कई थावां ते भटकना पैंदा, कई कई दूर थावां ते लोकी महीने का नाम सुनाउंदे हन, और सैकड़े लोग महात्म समझ के, जां हर एक मनुख का यह संकल्प हुंदा है कि भी एक महीना तो सुख नाल लंघ गया, हुण पता नहीं जिहड़ा अगला महीना आना है यह किवें लंघे, चंगा है जे सुख नाल लंघे। ऐसा संकल्प, ऐसी इच्छा हर एक मनुख दे मन विच हुंदी है कि उहदा जिहड़ा समां है वह दुखां विच ना लंघे, वह सुखां विच बतीत हो। तां नाल इह गल जुड़ गई कि फिर संक्रांत वाले दिन शायद करोपी कोई आउंदी होनी है, कुदरत तो बंद हो जाओ, कोई आद ब्याद उपाद आउणगे, वह विघन जिहड़े आउंदे हन कोई दुखदाई बनते हैं, कलेश का कारण बनते हैं, वो फिर नहीं आउणगे। जेकर तुसी किसे पूर्ण महापुरश की रसना तो जिस दिन वह महीना चढ़े उसका नाम सुन, तो गुरु साहब ने कृपा कर दी, ये बाणी का नाम ही बारह माह रख, दो बारह माह बन गए, एक तुखारी राग विच बारह माह, जो कुछ एक इस बारह माह विच विचार हैं, कोई अनुभव है, गुरु जी का मत है, सिद्धांत है, आशा है, वही तुखारी राग विच आया। पर आपां च रवाज नहीं पाया कि वह बारह माह के अर्थ भी करिए, कोई दोष नहीं है, इन्ना ही है कि वह औखा है। उस बारह माह की विचार बड़ी बिखम है, दार्शनिक है, डूंगी है, तो फिर यह बारह माह क्यों रचे गए, इसलिए दस्या गया है कि उस 12 माह दा सुखाले अखरां विच ए टीका है, उस 12 माह दा, उस 12 माह दी व्याख्या जिहड़ी है, एक्सप्लेनेशन जिहड़ा है, आम मनुख दी समझ च आउण वास्ते बहुत आसान, बहुत सादे, बहुत बड़ी सुखाली भाषा विच, सरल भाषा जिन्हों हर कोई पढ़े सुने विचारे। तो आओ हुण साध संगत, जेठ दा महीना संपूर्ण होया, हुण आपां गुरु अर्जन देव दी रसना तो नाम सुनिए भी, असाढ़ दा नाम सुनिए। एक गल ध्यान देना, विचारना कि गुरु जी ने निरा नाम नहीं सुनाया कि चलो साढ़ आया, साढ़ शब्द कहता, सावण आया भाई जा तेनू सावण महीने का नाम सुनाता, ये गल पूरी हो गई, महात्म हो गया। क्योंकि गुरु जी का मत दसदा है कि किसे चंगे तो चंगे पदार्थ का नाम लैण नाल, ठीक है कोई मनोविज्ञानक दृष्टि तो उहदा प्रभाव पैंदा है, जिवें बुरे नाम का साडे मन ते अक्स पैंदा है, कोई सानू फिक्का बोले कौड़ा बोले ता साडा मन तपदा है, बोलां दा बड़ा असर पैंदा है। इसे करके गुरु जी ने एक वाक कहा आसा दी वार च कि जिहड़ा तुसीं फिक्का बोलदे हो, देखो उन्हां कहा बोलण दा, जे तुसीं फिक्का ही बोली गए, घर घर विच कलेश क्यों है, झगड़ा क्यों है, क्यों पीस नहीं है, शांति नहीं है, कि घर दे विच हर एक मनुख आदमी इन्नी गल नहीं, इन्नी कुर्बानी नहीं कर सकता है कि मैं अपनी जीव तो फिक्का बोल नहीं बोल, कौड़ा बोलना, जदों कौड़ा बोलदा फिर महाराज कहने उसके बोलण नाल की बनता, तन भी फिक्का हो गया, मन भी फिक्का हो गया, फिर इथों तक गए कि उस फिक्के नूं दरगाह चो भी धक्के पैंदे, फिक्का दरगे सटी, फिर क्या फिक्का मूर्ख आ, जो फिक्का बोलदा है वह समझो ये महामूर्ख, फिर क्या पाणा, पाणा संस्कृत शब्द है, पन ही उतों बने, क्यों ते मूँह ते जुत्तियां पैंदियां हो। तो मैं कहन लग्या सी कि जिहड़े बोल हन चंगे जां बुरे, ये तो थानूं याद ही है कि आम कथा है, जब दुर्योधन आया, मेहमान आया घर चाहते हैं, भारत वर्ष की जिहड़ी सभता है उदे ते लिखा कि घर दे विच कोई किहो जा आए तुसीं ये समझो कि परमात्मा आ गया, ये ना वेखो ये शूद्र है, ये वैश है, ये क्षत्री है, ये ब्राह्मण है, ये काला है, ये गोरा है, पढ़िया है, ये अनपढ़ है, अतिथि समझो। ता इस रीत दे ऐन विपरीत उल्ट द्रौपदी ने एक वाक कह दिता, आंध के आंध, जिसका भाव है तुसी समझी लिया है, आंध के आंध, क्योंकि धरतराष्ट्र ब्लाइंड सन, दुर्योधन दे पिता नेत्रहीन सन, चक्षुहीन सन, तो किन्ना करड़ा वाक बोलिया गया कि तेरा बाप भी अंधा है, अंधे पिता का बेटा भी अंधा ही है, किन्नी दुखदाई गल बन गई। महाभारत हो गया, द्रौपदी नू परी सभा विच बुलाया गया, साखी पानी गया। तो गुरु मैं तो कह रहा सी कि मनोविज्ञानक दृष्टि तो चंगे बुरे वाकां दा ठीक कोई असर पैंदा है, पैंदा होगा, पर जदों डूंघाई च जाइए तो महाराज ने कहा कितने ऐसे पखंडी दंभी लोग हन जिहड़े मूँह तो मिठा बोलते हैं पर अंदर कपट भरिया पिया, अंदर छल ही छल। जिवें उन्होंने कहा कितने लोग मत्थे टेकते शीस निभाते हैं पर हजूर क्या शीस नवाए क्या थी है, देखना यह है कि वह बोलना, वह जड़े बोल हैं जां वह जड़ा कर्म हो रहा है वह शुद्ध भी हो रहा है, वह उस तरह हो रहा है। मैं जो बेनती करता सी उत्थे आइए, ਗੁਰੂ ਸਾਹਿਬ ਦਾ ਮਤ ਇਹ ਹੈ ਕਿ ਨਿਰੇ ਕਿਸੇ ਸ਼ਬਦ ਨੂੰ ਤੁਸੀਂ ਕਹੀ ਜਾਓ, ਉਹਦਾ ਤੁਹਾਨੂੰ ਜੇ ਜੇਠ ਜੇਠ ਕਹੀ ਜਾਓ, ਮਤ ਸਮਝੋ ਕਿ ਜੇਠ ਦੇ ਮਹੀਨੇ ਦੀ ਤਪਸ਼ ਜਿਹੜੀ ਹੈ ਉਹ ਜੇਠ ਜੇਠ ਕਹਿਣ ਨਾਲ ਠੰਡ 'ਚ ਬਦਲ ਜਾਓ, ਨਹੀਂ ਹੋ ਸਕਦਾ, ਤਪਸ਼ ਉਵੇਂ ਹੀ ਰਹਿਣੀ। ਕਿਉਂਕਿ ਗੁਰੂ ਸਾਹਿਬ ਨੇ ਜਿਵੇਂ ਉਹਨਾਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਲਯੁੱਗ ਆ ਗਿਆ, ਕਲਯੁੱਗ ਆ ਗਿਆ, ਕਲਯੁੱਗ ਆ ਗਿਆ, ਕਦੇ ਵਿਚਾਰਿਆ ਕਲਯੁੱਗ ਕੀ ਹੈ? ਚਲੋ ਆਪਾਂ ਵਿਸਥਾਰ 'ਚ ਨਾ ਜਾਈਏ, ਧਿਆਨ ਦੇਣਾ ਸਾਧ ਸੰਗਤ। ਭਾਈ ਗੁਰਦਾਸ ਜੀ ਨੇ ਇੱਕ ਬੜਾ ਸੁੰਦਰ ਵਾਕ ਕਿਹਾ ਕਿ ਖੰਡ ਸ਼ਬਦ ਚੰਗਾ ਹੈ, ਮਿਸ਼ਰੀ ਸ਼ਬਦ, ਪਰ ਜੇ ਤੁਸੀਂ ਮਿਸ਼ਰੀ ਮਿਸ਼ਰੀ ਕਰੋਗੇ, ਮਿਸ਼ਰੀ ਮਿਸ਼ਰੀ ਦੀ ਮਾਲਾ ਹੀ ਫੇਰੀ ਜਾਓਗੇ ਤਾਂ ਮਿਸ਼ਰੀ ਦਾ ਆਨੰਦ ਨਹੀਂ। ਤੁਸੀਂ ਅੰਧਕਾਰ 'ਚ ਬੈਠੇ ਹੋ, ਜੇ ਸਿਮਰਨ ਕਰੀ ਜਾਓਗੇ, ਚਾਨਣ 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 ਕਰੀ ਜਾਓਗੇ ਤਾਂ ਤੁਹਾਡੇ ਚਾਨਣ ਚਾਨਣ ਕਹਿਣ ਨਾਲ ਰੌਸ਼ਨੀ ਰੌਸ਼ਨੀ ਲਾਈਟ ਲਾਈਟ ਦਾ ਜਾਪ ਕਰਨ ਨਾਲ ਅੰਧਕਾਰ ਦੂਰ ਨਹੀਂ ਹੋਣਾ ਹੈ। ਇਸ ਲਈ ਮਹਾਰਾਜ ਨੇ ਕੀ ਕਿਰਪਾ ਕਰ ਦਿੱਤੀ, ਉਹ ਪੁਰਾਣੀ ਪਰੰਪਰਾ ਤੋੜ ਦਿੱਤੀ। ਤੋੜਨਾ ਕਿਸੇ ਪੁਰਾਣੀ ਪਰੰਪਰਾ ਨੂੰ ਬਹੁਤ ਹੀ ਕਠਿਨ ਹੈ। ਕੋਈ ਪੂਰਨ ਮਹਾਂਪੁਰਸ਼ ਹੈ ਜਿਹੜਾ ਗੱਲ ਨੂੰ ਉਲਟਾ ਸਕਦਾ, ਉਲਟਾ ਸਕਦਾ, ਕਿਉਂਕਿ ਸੰਸਾਰ ਨੂੰ ਤੁਸੀਂ ਉਲਟ ਪਾਸੇ ਪੱਕਾ ਕਰ ਦਿਓ, ਉਲਟੀ ਤੁਰਿਆ ਜਾਂਦਾ, ਪੱਕਾ ਕਰ ਦਿਓ। ਤੁਸੀਂ ਸੰਸਾਰ ਨੂੰ ਪੱਥਰ ਪੂਜਣ ਲਾ ਤਾ, ਪੱਥਰ ਹੀ ਪੂਜੀ ਗਿਆ, ਹੁਣ ਪੂਜੀ ਜਾ ਰਿਹਾ। ਤੁਸੀਂ ਸੰਸਾਰ ਨੂੰ ਐਵੇਂ ਕਹਿਤਾ ਕਿ ਆਹ ਨਿਰੰਕਾਰ ਹੈ, ਆਹ ਨਿਰੰਕਾਰ ਹੈ, ਲੋਕਾਂ ਨੂੰ ਕਿੰਨੇ ਪਿਆਰੇ ਕੁਰਬਾਨ ਹੋ ਗਏ ਸਰੀਰ ਦਾ, ਕਿੰਨੇ ਸਾਕੇ ਹੋ ਰਹੇ, ਕਿੰਨੀ ਚਰਚਾ ਬਣ ਗਈ। ਮੈਂ ਇੱਧਰ ਨਹੀਂ ਪਈ ਬਹੁਤਾ ਵਿਸਥਾਰ ਜਾਣਾ ਤਾਂ ਮਹਾਰਾਜ ਨੇ ਬਹੁਤ ਪਰੰਪਰਾ ਉਲਟਾਈਆਂ, ਮੂਰਤੀ ਪੂਜਾ ਤੋਂ, ਪੱਥਰ ਪੂਜਾ ਤੋਂ, ਦਰਖਤ ਪੂਜਾ ਤੋਂ, ਦੇਵੀ ਦੇਵਤਿਆਂ ਦੀ ਪੂਜਾ ਤੋਂ, ਅਵਤਾਰਾਂ ਦੀ ਪੂਜਾ ਤੋਂ ਤੁੜਾ ਦਿੱਤਾ। ਐਵੇਂ ਉਹਨਾਂ ਨੇ ਨਿਰਾ ਨਾਮ ਤੋਂ ਤੋੜ ਕੇ ਫਿਰ ਕਿਹਾ ਕਿ ਦੇਖੋ, ਜੇ ਤੁਸੀਂ ਜੇਠ ਦੇ ਮਹੀਨੇ ਦਾ ਨਾਮ ਸੁਣਿਆ ਤਾਂ ਜੇਠ ਦੇ ਮਹੀਨੇ ਵਿੱਚ ਇੱਕ ਸੁਣੋ ਅਗਰ ਵਿਚਾਰ, ਅਸਾੜ ਦਾ ਮਹੀਨਾ ਅੱਜ ਆਰੰਭ ਹੋਇਆ ਹੈ, ਜੇ ਤੁਸੀਂ ਅਸਾੜ ਦੇ ਮਹੀਨੇ ਦੀ ਤਪਸ਼ ਨੂੰ ਠੰਡ 'ਚ ਬਦਲਣਾ ਹੈ, ਉਹ ਕਿਹੜੀ ਯੁਗਤ ਹੈ? ਉਹ ਅੱਜ ਦੇ ਮਹਾਂਵਾਪ ਸਮਝਾ ਦੇ। ਵੈਸੇ ਤਾਂ ਜਿਹੜਾ ਲਾਅ ਹੈ, ਜਿਵੇਂ ਨਿਊਟਨ ਦਾ ਲਾਅ ਹੈ, ਲਾਅ ਆਫ ਗ੍ਰੈਵੀਟੇਸ਼ਨ ਕਾਨੂੰਨ ਹੈ, ਵਿਧਾਨ ਹੈ, ਉਹ ਤਾਂ ਨਹੀਂ ਕਹਿੰਦਾ ਕਿ ਤਪਸ਼ ਠੰਡ ਬਣ ਸਕਦੀ ਹੈ, ਅੱਗ ਬਰਫ਼ ਬਣ ਸਕਦੀ ਹੈ? ਅੱਗ ਨੇ ਅੱਗ ਰਹਿਣਾ ਹੈ, ਬਰਫ਼ ਨੇ ਬਰਫ਼ ਰਹਿਣਾ ਹੈ, ਸੂਲ ਨੇ ਸੂਲ ਰਹਿਣਾ ਹੈ, ਫੁੱਲ ਨੇ ਫੁੱਲ ਰਹਿਣਾ ਹੈ। ਪਰ ਮਹਾਰਾਜ ਕਹਿੰਦੇ ਹਨ ਕਿ ਇੱਕ ਵਿਧੀ ਹੈ, ਇੱਕ ਐਸੀ ਵਿਧੀ ਹੈ, ਐਸਾ ਫਾਰਮੂਲਾ ਹੈ ਕਿ ਕੰਡਾ ਫੁੱਲ ਬਣ ਸਕਦਾ ਹੈ, ਬਗਲਾ ਹੰਸ ਬਣ ਸਕਦਾ ਹੈ। ਗੁਰੂ ਰਾਮਦਾਸ ਦੇ ਸਰੋਵਰ 'ਚ ਕਊਏ ਨਹਾਉਂਦੇ ਸਨ, ਕਾਲੇ ਕਊਏ ਨਹਾ ਕੇ ਹੰਸ ਬਣ ਕੇ ਤੁਰੇ ਜਾਂਦੇ ਸਨ। ਉਹ ਕਿਹੜੀ ਵਿਧੀ ਸੀ? ਜਿੱਤ ਨਹਾਤਾ ਕਊਆ, ਜਿੱਥੇ ਨਹਾ ਕੇ ਕਾਲਾ ਕਊਆ ਵੀ ਹੰਸ ਬਣਦਾ ਜਾ ਰਿਹਾ, ਉਹ ਵਿਧੀ ਅੱਜ ਇਸ ਸ਼ਬਦ ਵਿੱਚ ਸਾਧ ਸੰਗਤ। ਪਰ ਨਾਮ ਇੱਥੋਂ ਕਹੀ ਜਾਣੀ ਹੈ, ਸ਼ਾਇਦ ਠੀਕ ਜੇ ਕਹੀ ਜਾਏ ਤੁਹਾਡੀ ਕਿਰਪਾ ਹੈ, ਸਾਰੀ ਨਾ ਕਹੀ ਜਾਏ, ਕੁਝ ਗਿਣਕਈ ਕਹੀ ਜਾਏ, ਜਾਂ ਕਹਿਣ ਦਾ ਯਤਨ ਹੀ ਕਰਿਆ ਜਾਏ ਤਾਂ ਯਤਨ ਨੂੰ ਵੀ ਮਹਾਰਾਜ ਜਾਂ ਆਪ ਸਾਧ ਸੰਗਤ ਉਹਨੂੰ ਵੀ ਕੋਈ ਫਲ ਲੱਗ ਸਕਦਾ। ਉਹ ਵਿਧੀ ਸੁਣੀਏ ਹੁਣ ਕਿ ਤਪਸ਼ ਜਿਹੜੀ ਹੈ ਉਹ ਠੰਡ 'ਚ ਬਦਲ ਸਕਦੀ ਹੈ, ਜਾਂ ਤਪਸ਼ ਹੈ ਉਹ ਫਿਰ ਲੱਗਦੀ ਨਹੀਂ ਹੈ। ਆਓ ਹੁਣ ਆਰੰਭ ਵਿੱਚ ਉਹਨਾਂ ਨੇ ਇਉਂ ਆਰੰਭ ਕੀਤਾ ਮਹਾਰਾਜ ਨੇ, ਆਸਾੜ ਪਹਿਲਾ ਨਾਮ ਆ ਗਿਆ, ਅੱਜ ਮਹੀਨਾ ਜਿਹੜਾ ਆਰੰਭ ਹੋਇਆ ਉਹਦਾ ਨਾਮ ਆ ਗਿਆ। ਪਿਛਲੇ ਮਹੀਨੇ ਦਾ ਨਾਮ ਆਇਆ ਸੀ ਜੇਠ, ਉਸ ਤੋਂ ਪਹਿਲਾਂ ਆਇਆ ਵਿਸਾਖ, ਗੁਰੂ ਜੀ ਨੇ ਇਹ ਲੜੀ, ਇਹ ਜਿਹੜਾ ਸਿਸਟਮ ਕਹਿ ਲਓ ਜਾਂ ਇੱਕ ਨੇਮ ਕਹਿ ਲਓ ਮਹੀਨਿਆਂ ਦਾ ਸਿਲਸਿਲਾ ਚੇਤ ਤੋਂ ਆਰੰਭ ਕੀਤਾ। 12 ਮਾਹ ਜਾਣੀ ਪਹਿਲਾ ਮਹੀਨੇ ਦਾ ਆਰੰਭ ਉਹਨਾਂ ਨੇ ਚੇਤ ਗੋਬਿੰਦ ਆਰਾਧਿਆ। ਫਿਰ ਕਿਹਾ ਵੈਸਾਖ ਤੀਰਨ ਕਿਉਂ ਵਾਢਿਆ? ਦੇਖੋ ਇੱਕ ਇੱਕ ਗੱਲ ਸਮਝਾ ਦੇ ਕਿ ਇੱਕ ਮਹੀਨੇ ਤੁਸੀਂ ਇਹ ਗੱਲ ਨੂੰ ਕਮਾ ਲਓ, ਪਕਾ ਲਓ। ਜਿਵੇਂ ਟੀਚਰ ਕਹਿੰਦਾ ਕਿ ਇਹ ਲੈਸਨ ਅੱਜ ਤੈਨੂੰ ਮੈਂ ਦਿੱਤਾ ਹੈ, ਤੂੰ ਇਹਨੂੰ ਅੱਜ ਪਕਾ, ਕੱਲ੍ਹ ਨੂੰ ਹੋਰ ਲੈਸਨ। ਤਾਂ ਗੁਰੂ ਜੀ ਨੇ ਕਿਹਾ ਇੱਕ ਐਸੀ ਸੰਥਿਆ ਤੁਸੀਂ ਸੰਕ੍ਰਾਂਤ ਵਾਲੇ ਦਿਨ ਲੈ ਜਾਓ, ਜਦੋਂ ਤੁਸੀਂ ਫਿਰ ਅਗਲੇ ਮਹੀਨੇ ਆਓਗੇ ਉਹਦੀ ਰਿਪੋਰਟ ਦਿਓ ਗੁਰੂ ਜੀ ਦੇ ਪਾਸ, ਉਹਦੀ ਰਿਪੋਰਟ ਦਿਓ ਕਿ ਹਾਂ ਮਹਾਰਾਜ ਤੁਸਾਂ ਸਾੜ ਦੇ ਮਹੀਨੇ ਇਹ ਆਗਿਆ ਕਰੀ ਸੀ। ਮੈਂ ਉਸਨੂੰ ਵਿਚਾਰਦਾ ਰਿਹਾ ਔਰ ਕਮਾਉਂਦਾ ਰਿਹਾ ਸਾਰਾ ਮਹੀਨਾ, ਹੁਣ ਅੱਗੋਂ ਅਗਲੇ ਮਹੀਨੇ ਦਾ ਕੋਈ ਭੇਤ ਖੋਲ੍ਹੋ। ਫਿਰ ਉਹ ਕਹਿਣਗੇ ਬੜੀ ਚੰਗੀ ਗੱਲ ਹੋ ਗਈ, ਸਾੜ ਮਹੀਨਾ ਪੂਰਾ ਹੋ ਗਿਆ। ਫਿਰ ਉਹ ਆਪਾਂ ਨੂੰ ਕਹਿਣਗੇ ਚੰਗਾ, ਹੁਣ ਸਾਵਣ ਸਰਸੀ ਕਾਮਣੀ। ਸਾਰੇ 12 ਮਾਹਾਂ ਵਿੱਚ ਇੱਕ ਲਿੰਕ ਹੈ ਸਾਧ ਸਿੰਘ, ਜਿਵੇਂ ਜਪਜੀ ਸਾਹਿਬ, ਜਿਵੇਂ ਸਿੱਧ ਪੋਸਟ, ਉਹ ਕਰੰਟ ਇਹਦੇ ਵਿੱਚ ਲੁਕਿਆ ਹੋਇਆ। ਜਾਣੀ 12 ਮਹੀਨਿਆਂ 'ਚ ਸਾਲ ਪੂਰਾ ਹੋ ਗਿਆ, ਜਾਂ ਐਂ ਕਹਿ ਲਓ ਇਹ ਸਾਲ ਨਹੀਂ ਪੂਰਾ ਹੋਇਆ, ਇਹਦੇ 'ਚ ਸਦੀਆਂ ਵੀ ਆ ਗਈਆਂ, ਇਹਦੇ 'ਚ ਯੁੱਗ ਵੀ ਆ ਗਏ, ਇਹਦੇ ਵਿੱਚ ਪਰਲੋਂ ਵੀ ਆ ਗਈ, ਇਹਦੇ 'ਚ ਆਦਿ ਵੀ ਆ ਗਿਆ, ਇਹਦੇ 'ਚ ਮੱਧ ਵੀ ਆ ਗਿਆ, ਇਹਦੇ 'ਚ ਅੰਤ ਵੀ ਆ ਗਿਆ। ਜਾਣੀ ਜਿੰਨਾ ਕਾਲ ਦਾ ਪਸਾਰਾ ਹੈ ਉਹ ਸਾਰਾ ਹੀ ਬਰੇ ਵਿੱਚ ਲੰਘ ਜਾਂਦਾ। ਤਾਂ ਹੁਣ ਆਓ ਵਿਚਾਰੀਏ, ਹਜ਼ੂਰ ਔਰ ਸਾਨੂੰ ਜੁਗਤ ਸਮਝਾਉਂਦੇ ਹਨ, ਅਸਾੜ ਤਪੰਦਾ ਤਿਸ ਲੱਗੈ, ਧਿਆਨ ਦੇਣਾ ਸਾਧ ਸਿੰਘ, ਜਿਨ੍ਹਾਂ ਦਾ ਮਨ ਕੀਰਤਨ ਸੁਣ ਕੇ ਆਨੰਦ ਹੋ ਗਿਆ ਹੋਵੇ। ਮੈਂ ਤਾਂ ਆਗੇ ਹੀ ਪਾਲਣ ਕਰਨੀ ਹੈ ਕਥਾ ਦਾ, ਨਹੀਂ ਇੱਕ ਦਿਨ ਵਿੱਚ ਕੋਈ ਮੂਡ ਬਣਦਾ ਜਾਂ ਵਿਚਾਰ। ਗ੍ਰੰਥੀ ਸਿੰਘ ਜੀ ਦਾ ਹੁਕਮ ਮੈਂ ਵੱਡਾ ਸਮਝਦਾ, ਸਾਧ ਸੰਗਤ ਦੀ ਆਗਿਆ ਗ੍ਰੰਥੀ ਸਾਹਿਬ ਦਾ ਇੱਕੋ ਹੀ ਗੱਲ, ਉਹਦੀ ਪਾਲਣਾ ਕਰਨੀ। ਤਾਂ ਮਹਾਰਾਜ ਕਹਿੰਦੇ ਨੇ ਪਹਿਲੀ ਗੱਲ ਤੁਸਾਂ ਇਹ ਵਿਚਾਰਨੀ ਹੈ ਅੱਜ ਦੇ ਦਿਨ 'ਚ ਸਾੜ ਦੇ ਮਹੀਨੇ ਵਿੱਚ ਕਿ ਜੇਠ ਵੀ ਤਪਦਾ ਹੈ ਔਰ ਇਹ ਸਾੜ ਦਾ ਮਹੀਨਾ, ਇਹ ਤਪਦੇ ਗਿਣੇ ਜਾਂਦੇ ਨੇ, ਇਹਨਾਂ 'ਚ ਸੂਰਜ ਤਪਦਾ ਹੈ, ਐਨ ਇਹਦੇ ਉਲਟ ਪੋਹ ਦਾ ਮਹੀਨਾ ਫਿਰ ਠੰਡਾ ਹੁੰਦਾ ਹੈ, ਉੱਥੇ ਠੰਡ ਦੀ ਗੱਲ ਕਹਿਣਗੇ। ਤਾਂ ਇੱਥੇ ਤਪਸ਼ ਦੀ ਗੱਲ ਕਹੀ ਹੈ ਕਿਉਂਕਿ ਇਹ ਰੁੱਤ ਤਪਦੀ ਹੈ, ਪਰ ਮਹਾਰਾਜ ਕਹਿੰਦੇ ਨਿਰੀਪੁਰੀ ਇਹ ਬਾਹਰਲੀ ਤਪਸ਼ ਨਹੀਂ ਹੈ ਕਿ ਸੂਰਜ ਤਪਿਆ ਹੈ। ਭਲਾ ਸੂਰਜ ਦੀ ਗਰਮੀ ਲਈ ਏਅਰ ਕੰਡੀਸ਼ਨ ਹੈ? ਤੁਸੀਂ ਕਸ਼ਮੀਰ ਗੁਲਮਰਗ ਪਰੇ ਚਲੇ ਜਾਓ, ਅਸੀਂ ਉੱਥੇ ਕਾਫ਼ੀ ਆਪਾਂ ਨੂੰ ਰਿਹਾ ਜਾਣ ਦਾ ਸੁਭਾਗ, ਐਂ ਲੱਗਦਾ ਜੇਠ ਹੈ ਹੀ ਨਹੀਂ। ਜਿਉਂ ਜਿਉਂ ਅੱਗੇ ਬਰਫ਼ ਦੇ ਨੇੜੇ ਜਾਈਏ ਉੱਥੇ ਇਉਂ ਲੱਗਦਾ ਕਿ ਨਾ ਜੇਠ ਹੈ ਨਾ ਹਾੜ ਹੈ ਨਾ ਕੋਈ ਤਪਸ਼ ਹੈ, ਕਿਉਂਕਿ 4 ਚੁਫੇਰੇ ਬਰਫ਼ ਹੀ ਬਰਫ਼ ਹੈ, ਠੰਡੀ ਠੰਡ। ਪਰ ਉੱਥੇ ਵੀ ਤਪਸ਼ ਹੈ, ਇੰਨੀ ਠੰਡ ਵਿੱਚ ਵੀ ਤਪਸ਼ ਹੈ, ਮਨ ਤਪਦਾ ਹੈ। ਹਜ਼ੂਰ ਕਹਿੰਦੇ ਹਨ ਕਿ ਇਹਦੀ ਇਸ ਤਪਸ਼ ਦਾ ਪ੍ਰਬੰਧ ਤੁਸੀਂ ਕਰ ਲਿਆ, ਠੰਡ ਕੋਈ ਏਅਰ ਕੰਡੀਸ਼ਨ ਹੈ, ਕੋਈ ਕੂਲਰ ਹੈ, ਕੋਈ ਚੀਜ਼ ਵੀ ਠੰਡੀ ਹੈ ਤੁਸੀਂ ਕਿਉਂਕਿ ਐਸਾ ਨਿਯਮ ਹੈ ਵਾਹਿਗੁਰੂ ਦਾ ਕਿ ਤਪਸ਼ ਹਟਾਉਣੀ ਹੈ ਤਾਂ ਠੰਡ ਦੀ ਸ਼ਰਨ 'ਚ ਚਲੇ ਜਾਓ, ਹਟ ਜਾਓ। ਜੇ ਅੱਗ ਤਪਾਉਂਦੀ ਹੈ ਤਾਂ ਠੰਡ ਵਿੱਚ ਚਲੇ ਜਾਓ, ਉੱਥੇ ਜੇ ਤੁਹਾਨੂੰ ਹਨੇਰਾ ਡਰਾਉਂਦਾ ਤਾਂ ਚਾਨਣ 'ਚ ਚਲੇ ਜਾਓ ਜਾਂ ਉੱਥੇ ਚਾਨਣ ਲਿਆਓ। ਪਰ ਮਹਾਰਾਜ ਕਹਿੰਦੇ ਨੇ ਭਾਈ ਜਿਹੜਾ ਮਨੁੱਖ ਦਾ ਮਨ ਤਪਦਾ ਹੈ ਇਹ ਹੈ ਵੱਡੀ ਤਪਸ਼, ਜੀਓ ਤਪਤ ਹੈ ਬਾਹਰੋਂ ਬਾਹਰ, ਏਅਰ ਕੰਡੀਸ਼ਨ 'ਚ ਵੀ ਤਪ ਰਿਹਾ ਹੈ, ਮਹਿਲ 'ਚ ਵੀ ਤਪ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸ੍ਰੀ ਰਾਗ 'ਚ ਪਹਿਲਾ ਵਾਕ ਕਿਹਾ ਹੈ ਉਹ ਵਿਚਾਰਨ ਵਾਲਾ, ਕਿਉਂਕਿ ਆਪਾਂ ਬਾਣੀ ਦੇ ਆਧਾਰ 'ਤੇ ਹੀ ਵਿਚਾਰ, ਬਾਣੀ ਦੀ ਕਾਰ ਤੋਂ ਬਾਹਰ ਨਹੀਂ ਜਾ, ਚਾਹੇ ਰਸ ਆਵੇ ਚਾਹੇ ਨਾ, ਇਹ ਪ੍ਰਿੰਸੀਪਲ ਇਹ ਅਸੂਲ ਅਪਣਾਉਣਾ। ਤਾਂ ਉੱਥੇ ਮਹਾਰਾਜ ਨੇ ਕਿਹਾ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, मत देख पूला विसरै तेरा चित ना आवै ना। एक सेंट्रल पॉइंट मेन आइडिया क्या, हर बिन जियो जल बल जाओ, हर बिन जियो। कि जेड़ा ये जियो है ना मनुख, ये जड़ी जलन है, ये जड़ी बलन है, हर वेले ही जली जाता है, हर समय ही तपी जाता है, बारंबार जियो तपत है, बार बार जड़ा तपता है और तप रहा है। क्यों तप रहा है? तो महाराज कहते हैं ध्यान दो साध संग, तपश का कारण की है, कौन तप रहे हैं, आपां क्यों तप रहे हाँ, गुरु अर्जन देव समझाते हैं। हर नाहो न जिन्ना पास, बहुत गुजा पेज समझा, बहुत उच्चा भाव गुरु जी कह रहे हैं कि कारण की है भाई, संसार क्यों तपदा है। जा इस तपश की गल बड़े बड़े साधु संत कहते हैं, ओदा महाराज कहते हैं कारण एक है कि नाहो पास नहीं, जिन्हों के पास नाहो नहीं है उन्होंने ये तपश तपा रही है, वो हर वेले तप रहे हैं। दो मिनट विचारी इस गल, नाहो दे अखरे अर्थन पति भावे होया कि, क्योंकि गुरु जी ने यह स्पष्ट किया है कि पति इको ही है, बाकी सब स्त्रियां। इस जग में पुरख एक है। आ जड़ा भेद आपां बनाई बैठे ना, भी आ बेटी है, आ बेटा है, आ पति है, आ पत्नी है, आ हसबेंड है, आ वाइफ है, आ स्त्री है, आ पुरुष है, ये महाराज ने नहीं मन्या। महाराज ने वितकरा किते मन्ने ही नहीं, कोई भी वितकरा नहीं, ऊंच नीच दा वितकरा नहीं मन्या है, छोटे बड़े दा वितकरा नहीं मन्या है, राणे ते रंक दा वितकरा नहीं मन्या है, स्त्री पुरुष का कोई वितकरा नहीं मन्या है। क्योंकि उन्हें क्या है, जितने आपा जीव हैं ये सब स्त्रियां हैं। एका पुरख सबाई नार, तो महाराज कहते हैं पुरख, सांख शास्त्र विच दो शब्द आए हैं, एक पुरख ते एक प्रकृति। प्रकृति अधूरी है, अपूर्ण है, जे पुरुष पास नहीं, तो महाराज कहते हैं कि जितना चिर ये जुड़िया नहीं उस केंद्र दे नाल जिसनों उन्होंने पुरख कहा है, जां यूं कह लो कि उस तो टुटिया होया है, तो टुटन करके ही तपश है, कोई तपश नहीं। ना दे विछोड़े विच, पति दे प्रभु दे अकाल पुरख दे विछोड़े विच, विछोड़े दे कारण गुरु अर्जन देव समझा रहे हैं कि इनू कोई ना कोई तपश लगी हुई है। एक गल कह के गुरु गोविंद सिंह जी ने एक वाक बोलिया, ध्यान नाल सुन, जैसे एक आग ते कुलूका कोट आग उठे, न्यारे न्यारे हुए के फिर आग में मिला। एक दे वो संकेत दे कि अग दे केंद्र तो जेड़े चंग्याड़े परे हो जाते हैं उन्ना चिर वो शांत नहीं होंदे हैं, जिन्ना चिर मुड़ अपने केंद्र दे नेड़े नहीं आए। कोई एक बूंद विछड़ी हुई समुंदर तो उन्ना चिर उनू आनंद नहीं है, शांति नहीं, जितना चिर किसे नद च रल के, नदी विच रल के मुड़ को कणी बूंद समुंदर विच जाके नहीं समा जाती। महापुरुषा ने एक वचन कहा कि तुसी एक काले कोले नू ले लो, उदी कालख नू दूर करन लई कोई विधि बनाओ। किसे क्या साबण ऐसी वस्तु है जिस दे नाल साबण दी पानी दी संगत हो जावे तो कोई मैल रह नहीं सकती, ता उस काले कोले नू साबण ला ला के तो नहीं उजला होगा। किसे धोबी नू दे दो काले कोले नू कि उनू धो धो के जिमें वो कपड़े नू शुद्ध करता है, एवें काले कोले नू भी शुद्ध पवित्र कर दे नहीं। कारण ਵਿਛੜਿਆ, ਅੱਗ ਤੋਂ ਵਿਛੜ ਕੇ ਕੋਲੇ ਚ ਕਾਲ ਖਾਈ, ਹੁਣ ਉਸ ਤੁਸੀਂ ਕੋਲੇ ਨੂੰ ਫਿਰ ਅੱਗ ਚ ਰੱਖ ਦਿਓ, ਉਹਦੀ ਕਾਲਖ ਦੂਰ ਹੋ ਜਾਓ। ਤਾਂ ਮਹਾਰਾਜ ਕਹਿੰਦੇ ਹਨ ਕਿ ਤੁਸੀਂ ਆਪਣੀ ਤਪਸ਼ ਵੈਸੇ ਨਹੀਂ ਕਿਧਰੋਂ ਆਈ ਹੈ, ਅਕਾਲ ਪੁਰਖ ਤੋਂ ਵਿਛੜ ਕੇ ਜਿਵੇਂ ਫੁੱਲ ਜਿਹੜਾ ਹੈ ਤੁਸੀਂ ਕੋਈ ਉਪਾਅ ਕਰੋ। ਗੁਰੂ ਹਰਗੋਬਿੰਦ ਕੀਰਤਪੁਰ ਸਾਹਿਬ ਦੇ ਬਾਗ ਵਿੱਚ ਦਰਸ਼ਨ ਦੇ ਰਹੇ ਸਨ, ਇੱਕ ਬੜਾ ਸੋਹਣਾ ਫੁੱਲ ਵੇਖਿਆ। ਮੀਰੀ ਪੀਰੀ ਦੇ ਧਾਰਨ ਵਾਲਾ ਗੁਰੂ, ਬੜੇ ਬੜੇ ਜਰਨੈਲਾਂ ਨਾਲ ਯੁੱਧ ਲੜਨ ਵਾਲਾ ਗੁਰੂ, ਲੱਖਾਂ ਫੌਜਾਂ ਨਾਲ ਜੰਗ ਕਰਨ ਵਾਲਾ ਯੋਧਾ। ਭਾਈ ਗੁਰਦਾਸ ਕਿਹਾ, ਦਲ ਪੰਜਨ ਗੁਰ ਸੂਰਮਾ ਬੜ ਯੋਧਾ ਉਹ ਪਰੋ ਪੁਕਾਰੀ। ਪਰ ਇੱਕ ਫੁੱਲ ਵੇਖ ਕੇ, ਫੁੱਲ ਨੂੰ ਵੇਖ ਕੇ ਅੱਗੇ ਨਹੀਂ ਤੁਰ ਸਕੇ। ਬੜਾ ਆਨੰਦ ਲਿਆ, ਕਹਿਣ ਲੱਗੇ ਬੜਾ ਖਿੜਿਆ ਹੈ, ਕੈਸਾ ਸੋਹਣਾ ਲੱਗਦਾ, ਕਿਤ ਨਹੀਂ ਕਰਦਾ, ਮਨ ਨਹੀਂ ਕਰਦਾ ਅੱਗੇ ਜਾਈਏ, ਕਿਉਂਕਿ ਖਿੜਿਆ ਹੋਇਆ, ਖਿੜੀ ਚੀਜ਼ ਖੇੜਾ ਦੇ ਰਹੀ, ਇਹ ਵਿਗਾਸ ਦੇ ਰਿਹਾ। ਫੁੱਲ ਨੂੰ ਦੇਖ ਦੇਖ ਕੇ ਆਨੰਦ ਆ ਰਿਹਾ, ਪਰ ਕੁਝ ਚਿਰ ਅਟਕੇ ਅੱਗੇ ਚਲੇ ਗਏ। ਦੂਸਰੇ ਗੇੜੇ ਚ ਆਏ, ਉਹ ਫੁੱਲ ਟੁੱਟਿਆ ਪਿਆ, ਤੋੜ ਦਿੱਤਾ। ਸਾਹਿਬ ਫਿਰ ਬਹਿ ਗਏ। ਦੀਨ ਦੁਨੀਆਂ ਦੇ ਵਾਲੀ ਗੁਰੂ ਹਰਗੋਬਿੰਦ ਉਸ ਟੁੱਟੇ ਹੋਏ ਫੁੱਲ ਤੇ ਬਹਿ ਗਏ। ਜਿਉਂ ਜਿਉਂ ਉਹ ਮੁਰਝਾਉਂਦਾ ਜਾ ਰਿਹਾ, ਹਜ਼ੂਰ ਦੇ ਨੇਤਰਾਂ ਚੋਂ ਜਲ ਆ ਰਿਹਾ। ਦੇਖੋ, ਐਡਾ ਵੱਡਾ ਯੋਧਾ ਗੁਰੂ ਫੁੱਲ ਦੇ ਟੁੱਟਣ ਤੋਂ ਨੇਤਰਾਂ ਚੋਂ ਜਲ ਬਗਾ ਰਿਹਾ, ਜਲ ਬਗ ਰਿਹਾ। ਅਖੀਰ ਸਿੱਖ ਬੁਲਾ ਲਏ, ਕੌਣ ਤੋੜ ਗਿਆ, ਬੜਾ ਦੋਸ਼ ਹੋ ਗਿਆ। ਸਾਨੂੰ ਉਦੋਂ ਆਨੰਦ ਆਇਆ ਜਦ ਇਹ ਖਿੜਿਆ ਸੀ। ਗੱਲ ਬੜੀ ਲੰਬੀ ਹੈ, ਆਪਾਂ ਉਸ 'ਚ ਨਾ ਜਾਈਏ। ਸਾਹਿਬਜ਼ਾਦਾ ਜੀ ਤੋਂ ਕਿਤੇ ਪੱਲੇ ਨਾਲ ਟੁੱਟ ਗਿਆ ਸੀ, ਪਰ ਸਿੱਖਾਂ ਨੂੰ ਕਿਹਾ ਮਹਾਰਾਜ ਨੇ ਬੁਲਾ ਕੇ ਕਿ ਉਦੋਂ ਇਹ ਖਿੜਿਆ ਸੀ, ਹੁਣ ਇਹ ਉਦਾਸ ਹੋ ਰਿਹਾ, ਕੀ ਕਾਰਨ ਹੈ ਇਹਦੇ? ਕਿਆ ਹਜ਼ੂਰ ਹੀ ਦੱਸਣ? ਮਹਾਰਾਜ ਕਿਹਾ, ਇਹ ਆਪਣੇ ਕੇਂਦਰ ਨਾਲ ਜੁੜਿਆ ਸੀ, ਟਾਹਣੀ ਨਾਲ ਜੁੜਿਆ ਸੀ, ਟਾਹਣੀ ਬਿਰਸ਼ ਨਾਲ ਜੁੜੀ ਹੋਈ ਸੀ, ਬਿਰਸ਼ ਧਰਤੀ ਦੇ ਨਾਲ ਜੜ ਨਾਲ ਜੁੜਿਆ ਹੋਇਆ ਸੀ। ਤਾਂ ਉਹ ਜੜ ਨੂੰ ਸ਼ਕਤੀ ਅਕਾਲ ਪੁਰਖ ਤੋਂ ਆ ਰਹੀ ਸੀ, ਹੁਣ ਉੱਥੋਂ ਟੁੱਟ ਗਿਆ, ਉਦਾਸ ਹੋ ਗਿਆ, ਇਹਦਾ ਖੇੜਾ ਚਲਾ ਗਿਆ। ਹਜ਼ੂਰ ਕਿਹਾ, ਐਵੇਂ ਹੀ ਗੱਲ ਹੈ, ਜਦੋਂ ਸਿੱਖ ਆਪਣੇ ਗੁਰੂ ਤੋਂ ਟੁੱਟ ਜਾਂਦਾ ਹੈ, ਰਹਿਣੀ ਤੋਂ ਟੁੱਟ ਜਾਂਦਾ ਹੈ, ਕੜੇ ਤੋਂ ਟੁੱਟ ਜਾਂਦਾ ਹੈ, ਕਿਰਪਾਨ ਤੋਂ ਟੁੱਟ ਜਾਂਦਾ ਹੈ, ਜਿਉਂ ਇਹ ਟੁੱਟਣਾ ਹੀ ਹੈ ਨਾ। ਜਿਵੇਂ ਅਨੰਦਪੁਰ 'ਚ ਇੱਕ ਪੀੜਾ ਆਈ, ਸਿੱਖ ਟੁੱਟ ਗਏ। ਕੁਝ ਚਿਰ ਤੇ ਸਬਰ ਕੀਤਾ, ਧੀਰਜ ਰੱਖਿਆ, ਘਾਹ ਵੀ ਖਾਧਾ ਅਨੰਦਪੁਰ ਸਾਹਿਬ, ਘਾਹ ਉਬਾਲ ਕੇ ਖਾਧਾ, ਮੁੱਕ ਗਿਆ। ਜਿੱਥੇ ਡੇਗਾਂ 'ਤੇ ਮੁੱਕਣੀ, ਅੰਨ 'ਤੇ ਮੁੱਕਣਾ ਹੀ ਸੀ, ਘਾਹ ਵੀ ਮੁੱਕ ਗਿਆ। ਘਾਹ ਮੁੱਕਿਆ, ਫਿਰ ਬਿਰਸ਼ਾਂ ਦੇ ਪੱਤੇ ਖਾਣੇ ਸ਼ੁਰੂ ਕੀਤੇ, ਬਿਰਖਾਂ ਦੇ ਪੱਤੇ ਵੀ ਮੁੱਕ ਗਏ। ਐਸਾ ਕ੍ਰਿਟੀਕਲ ਮੂਮੈਂਟ ਆਇਆ, ਐਸੀ ਔਖੀ ਘੜੀ ਆ ਗਈ, ਇਹਨੂੰ ਅੱਗੇ ਔਖ ਸਹਿਣੀ ਔਖੀ ਹੋ। ਫਿਰ ਕਿਹਾ, ਹੁਣ ਹੋਰ ਕੋਈ ਚਾਰਾ ਨਹੀਂ, ਹੁਣ ਟੁੱਟੀਏ ਗੁਰੂ ਤੋਂ। ਚਰਚਾ ਸੁਣ ਲਈ ਸਾਹਿਬ ਨੇ, ਕੀ ਗੱਲ ਹੈ ਵੀ ਖਾਲਸਾ ਜੀ, ਕੀ ਰੌਲਾ ਹੋ ਗਿਆ? ਕਿਆ ਮਹਾਰਾਜ, ਹੁਣ ਸਹਿ ਨਹੀਂ ਸਕਦੇ ਹਾਂ, ਫਿਰ ਕੀ ਚਾਹੁੰਦੇ ਹੋ? ਕਿ ਹੁਣ ਤੁਹਾਡੇ ਨਾਲੋਂ ਟੁੱਟਣਾ ਹੀ ਪੈਣਾ। ਮਹਾਰਾਜ ਆਖਿਆ, ਜਾਓ ਫਿਰ ਲਿਖ ਕੇ ਦੇ ਦਿਓ, ਤੂੰ ਗੁਰੂ ਨਹੀਂ ਸਾਡਾ, ਅਸੀਂ ਤੁਹਾਡੇ ਸਿੱਖ ਨਹੀਂ ਹਾਂ। ਉਹ ਵਿਦਾਵਾ ਬਣ ਗਿਆ, ਉਹ ਟੁੱਟ ਗਈ ਗੱਲ। ਜਦੋਂ ਕੋਈ ਚੀਜ਼ ਟੁੱਟਦੀ ਹੈ, ਸਿੱਖ ਗੁਰੂ ਤੋਂ ਟੁੱਟਦਾ ਹੈ, ਪਾਣੀ ਆਪਣੇ ਚੱਲ ਰਹੇ ਜਲ ਤੋਂ ਟੁੱਟਦਾ ਹੈ, ਉਹਦੇ 'ਚ ਕੀੜੇ ਆਉਂਦੇ ਹਨ। ਆਹ ਬੱਲਬ ਜਗਦਾ ਹੈ, ਪਰ ਇਹਨੂੰ ਤੋੜ ਦਿਓ ਪਾਵਰ ਹਾਊਸ ਨਾਲੋਂ, ਇਹਦੇ 'ਚ ਕੋਈ ਰੌਸ਼ਨੀ ਨਹੀਂ ਰਹਿੰਦੀ। ਸਿੱਧੀ ਗੱਲ ਹੈ, ਆਹ ਪੱਖਾ ਘੁੰਮਦਾ ਹੈ, ਇਹ ਜੁੜਿਆ ਹੋਇਆ ਘੁੰਮਦਾ ਹੈ। ਤਾਂ ਮਹਾਰਾਜ ਨੇ ਬਸ ਇੰਨੀ ਗੱਲ ਸਾਧ ਸੰਗਤ ਆਰੰਭ 'ਚ ਸਮਝਾਈ, ਬਹੁਤਾ ਫਿਰ ਵਿਸਥਾਰ ਠੀਕ ਨਹੀਂ, ਕਿਉਂਕਿ ਇੱਕ ਇੱਕ ਤੁਕ 'ਤੇ ਇੱਕ ਇੱਕ ਦਿਨ ਵਿਚਾਰ ਕਰੀਏ ਤਾਂ ਗੱਲ ਸਪਸ਼ਟ ਹੋ ਗਈ ਕਿ ਤਪਸ਼ ਕੋਈ ਚੀਜ਼ ਨਹੀਂ, ਦੁੱਖ ਕੋਈ ਚੀਜ਼ ਨਹੀਂ, ਕਲੇਸ਼ ਕੋਈ ਚੀਜ਼ ਨਹੀਂ, ਬਰੀ ਕੋਈ ਚੀਜ਼ ਨਹੀਂ, ਇਹ ਤਾਂ ਕ੍ਰੀਏਸ਼ਨ ਹੈ, ਇਹ ਤਾਂ ਐਵੇਂ ਇੱਕ ਬਣੀ ਹੋਈ ਚੀਜ਼ ਐਵੇਂ ਬਣਾ ਲਈ ਗਈ ਹੈ, ਔਰ ਇਹ ਕੁਝ ਪੁੱਠੀ ਸੰਗਤ ਕਰਕੇ ਜਿਵੇਂ ਉਹ ਕਥਾ ਹੈ ਕਿ ਉਹ ਸ਼ੇਰ, ਬੜੀ ਲੰਬੀ ਕਥਾ ਲਿਖੀ ਹੈ, ਪਰ ਐਡੀ ਲੰਬੀ ਕਥਾ ਚ ਕੀ ਜਾਂਦੀ ਹੈ। ਫੈਰ ਹੋਇਆ ਸ਼ੇਰ ਦੀ ਪਾਣੀ ਚ ਡਿੱਗ ਪਈ, ਦੋ ਬੱਚੇ ਨਿਕਲੇ ਗਡਰੀਏ ਨੇ, ਸ਼ੇਰ ਨਹੀਂ ਰੁੜ ਗਈ ਦਰਿਆ ਚ, ਇੱਕ ਬੱਚਾ ਵੀ ਰੁੜ ਗਿਆ, ਲੇਕਿਨ ਇੱਕ ਬੱਚਾ ਗਡਰੀਏ ਨੇ ਸੰਭਾਲ ਲਿਆ। ਬਹੁਤ ਬਰੇ ਫਿਰ ਉਹ ਬੱਕਰੀਆਂ ਚ ਹੀ ਰੱਖਿਆ, ਬਹੁਤ ਬਰੇ। ਗੱਲ ਸਮਾਪਤ ਕਰੀਏ, ਇੱਕ ਸ਼ੇਰ ਆ ਗਿਆ ਬਾਈ ਚਾਂਸ, ਉਹਨੇ ਆਖਿਆ ਇਹ ਟ੍ਰੈਜਡੀ ਐਸੀ, ਐਸਾ ਤਾਂ ਕਿਤੇ ਗਜ਼ਬ ਨਹੀਂ ਦੇਖਿਆ, ਇਹ ਤਾਂ ਉਲਟ ਗੱਲ, ਬੱਕਰੀਆਂ 'ਚ ਸ਼ੇਰ ਫਿਰੀ ਜਾਂਦਾ ਹੈ ਔਰ ਗਡਰੀਏ ਦੀ ਲਾਠੀ ਤੋਂ ਡਰਦਾ। ਜਿੱਧਰ ਚਰਵਾਹਾ ਗਡਰੀਆ ਸੋਟੀ ਕਰਦਾ, ਸ਼ੇਰ ਡਰਦਾ ਉੱਧਰ ਭੱਜਦਾ। ਸ਼ੇਰ ਕੀਤੇ ਡਰ ਕੀ, ਸ਼ੇਰ ਹੋਵੇ ਉਹ ਡਰੇ, ਸ਼ੇਰ ਕੀਤੇ ਬੱਕਰੀਆਂ ਭੇਡਾਂ ਕੀ, ਉਹਦੀ ਕੰਪਨੀ ਉਹਦੀ ਸੰਗਤ ਕੀ। ਸ਼ੇਰ ਕਿਹਾ ਬਈ ਇਹ ਤਾਂ ਬੜਾ ਜ਼ੁਲਮ ਹੋਇਆ, ਇਹਨੂੰ ਗਿਆਨ ਨਾ ਦੇਈਏ, ਸਮਝਾਈਏ। ਉਹਦੇ ਨੇੜੇ ਗਿਆ, ਮੇਰੇ ਵੀਰ ਨਾ ਐਸਾ ਛੋੜ, ਨਾ ਆਪ ਬਚਲੀਏ, ਇਹ ਤੇਰੀ ਥਾਂ ਨੇ, ਇਹ ਸ਼ੇਰਾਂ ਦੀ ਥਾਂ ਨੇ, ਬੱਕਰੀਆਂ 'ਚ ਸ਼ੇਰ ਸ਼ੋਭਦਾ ਨਹੀਂ। ਗਡਰੀਏ ਦੀ ਸੋਟੀ ਤੋਂ ਡਰ ਆਵੇ ਸ਼ੇਰ ਨੂੰ, ਇਹ ਵੀ ਗੱਲ ਸ਼ੋਭਦੀ ਨਹੀਂ। ਉਸ ਆਖਿਆ ਜਾ ਭੁਲੈ ਲਓ, ਕੌਣ ਤੂੰ ਗਿਆਨੀ ਆ ਗਿਆ, ਤੂੰ ਮੈਨੂੰ ਗਿਆਨ ਪੜ੍ਹਾਉਣ ਆਇਆ। ਮੈਂ ਜਨਮਿਆ ਇੱਥੇ, ਦੁੱਧ ਪੀਤਾ ਬੱਕਰੀਆਂ ਦਾ, ਪਲਿਆ ਇੱਥੇ, ਉਹ ਮੇਰਾ ਖਸਮ ਹੈ, ਮਾਲਕ ਹੈ, ਤੂੰ ਚਲਿਆ ਜਾ, ਉਹ ਤੈਨੂੰ ਵੀ ਮਾਰੂਗਾ, ਫਿਰ ਸੋਟੀ ਤੇਰੇ ਵੀ ਵੱਜ ਜਾਊਗੀ, ਤੇ ਨਹੀਂ ਵੱਜੂ ਤਾਂ ਉਹ ਸੋਟੀਆਂ ਸਭ ਮੇਰੇ 'ਤੇ ਬਹੁਤ ਪੈਣਗੀਆਂ। ਫਿਰ ਬੜਾ ਚਰਜ ਹੋਇਆ, ਉਸ ਆਖਿਆ ਤੂੰ ਮੇਰੀ ਇੱਕ ਗੱਲ ਮੰਨ, ਕੋਈ ਥੋੜ੍ਹਾ ਜਿਹਾ ਚਿਰ ਮੇਰੇ ਨਾਲ ਆ ਇੱਥੇ, ਮੈਨੂੰ ਵਿਦਾ ਹੀ ਕਰਿਆ ਉੱਥੋਂ ਤੱਕ, ਚੱਲ ਕਹਿੰਦੇ ਮੰਨ ਲੈ, ਹਾਂ ਤੈਨੂੰ ਵਿਦਾ ਕਰਾਉਂਦਾ ਪਰ ਮੈਨੂੰ ਨਹੀਂ ਛੁਡਾ ਇੱਥੋਂ। ਵਿਦਾ ਕਰਨ ਗਿਆ ਅੱਗੇ ਸੋਹਣਾ ਤਾਲ ਦੇਖਿਆ, ਜਿੱਥੇ ਪੂਰਾ ਪਰਛਾਵਾਂ ਸ਼ੈਡੋ ਪ੍ਰਤੀਬਿੰਬ ਦਿਖਦਾ ਸੀ ਜਲ ਵਿੱਚ, ਉਹਨੂੰ ਦਿਖਾਇਆ ਕਿ ਤੂੰ ਦੇਖ ਤੇਰਾ ਅਸਲ ਰੂਪ ਕੀ ਹੈ। ਦੇਖਦਾ ਦੇਖਦਾ ਆਪਣੀ ਅਸਲ ਤਸਵੀਰ ਵੇਖੀ ਸ਼ੇਰ ਦੀ, ਆਪਣਾ ਵਾਸਤਵ ਚਿੱਤਰ ਦੇਖਿਆ। ਸੰਤ ਪ੍ਰਹਿਲਾਦ ਦਾ ਤੇ ਹਰਨਾਕਸ਼ ਦਾ ਝਗੜਾ ਹੀ ਇੱਥੇ ਹੋਇਆ, ਕਥਾ 'ਚ ਨਹੀਂ ਆਪਣਾ। ਉਹ ਆਖਦਾ ਸੀ ਤੂੰ ਮੇਰੀ ਟੇਕ ਰੱਖ, ਕਿਉਂਕਿ ਜਲ ਵਿੱਚ ਵੀ ਮੈਂ ਹਾਂ, ਥਲ 'ਚ ਵੀ ਮੈਂ ਹਾਂ, ਸਾਰੇ। ਲੇਕਿਨ ਉਸ ਮਹਾਤਮਾ ਨੇ ਕਿਹਾ ਨਹੀਂ, ਮੈਂ ਤੇਰੀ ਟੇਕ ਨਹੀਂ ਰੱਖਣੀ। ਇੱਕ ਹੋਰ ਝਗੜਾ ਹੈ, ਆਪਾਂ ਦੋ ਗੱਲਾਂ ਰੱਖਦੇ ਹਾਂ, ਮਨੁੱਖ ਦੀ ਟੇਕ ਵੀ ਚਾਹੁੰਦੇ ਹਾਂ, ਪਰਮੇਸ਼ੁਰ ਦੀ ਟੇਕ ਵੀ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਦੋ ਨਹੀਂ ਹੋ ਸਕਦੇ, ਜਿਵੇਂ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਸਮਾ ਸਕਦੀ, ਤੁਸੀਂ ਦੋ ਨਹੀਂ ਕਰ ਸਕਦੇ। ਸਲਾਮ ਵੀ ਕਰੀ ਜਾਓ ਅਤੇ ਜਵਾਬ ਵੀ ਕਰੀ ਜਾਓ, ਦੋ ਤਾਂ ਹੋ ਨਹੀਂ ਸਕਦੇ। ਓਲਡ ਟੈਸਟਾਮੈਂਟ ਕ੍ਰਾਈਸਟ ਨੇ ਬਾਈਬਲ 'ਚ ਇੱਕ ਬੜੀ ਵੰਡਰਫੁੱਲ ਗੱਲ ਕਹੀ ਹੈ, ਇਹ ਸਾਵੈਂਟ ਕੈਨ ਨਾਟ ਸਰਵ। ਇੱਕ ਦੋ ਦਾ ਨਹੀਂ ਬਣ ਸਕਦਾ, ਇੱਕ ਸੇਵਕ ਦੋ ਦੀ ਪੂਜਾ ਨਹੀਂ ਕਰ ਸਕਦਾ। ਆਪਾਂ ਅੱਜ ਪ੍ਰਣ ਕਰੋ ਕਿ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਮੈਂ ਦੂਸਰੇ ਦੇ ਅੱਗੇ ਮੱਥਾ ਨਹੀਂ ਟੇਕਣਾ, ਗੱਲ ਨਹੀਂ ਬਣ ਸਕਦੀ। ਇੱਕ ਵਾਰ ਉੱਚੀ ਆਵਾਜ਼ ਨਾਲ ਧੰਨ ਗੁਰੂ ਗ੍ਰੰਥ ਸਾਹਿਬ, ਕਿਉਂਕਿ ਉਹ ਕਹਿ ਗਏ ਕਿ ਦੋ ਰੱਖੋ, ਇੱਕ ਸਾਧ ਸੰਗਤ ਇੱਕ ਸ਼ਬਦ, ਤੀਸਰੀ ਟੇਕ ਨਾ ਮਨ 'ਚ ਲਿਆਓ, ਕਿਉਂਕਿ ਸ਼ਬਦ ਦਾ ਸਥੂਲ ਰੂਪ ਸਾਧ ਸੰਗਤ ਹੈ। ਤਾਂ ਮਹਾਰਾਜ ਨੇ ਕਿਹਾ ਕਿ ਜਿਸ ਵੇਲੇ ਮੇਰੇ ਨਿਸ਼ਚੇ 'ਚ ਸਾਧ ਸੰਗਤ, ਅੱਜ ਕੱਲ੍ਹ ਇੱਕ ਵਿਚਾਰ ਚੱਲ ਰਹੀ ਹੈ ਕਿ ਗੁਰੂਆਂ ਨੇ ਪਰਮੇਸ਼ੁਰ ਦੀ ਫਾਰਮ ਕੀ ਮੰਨੀ ਹੈ, ਜਾਣੀ ਨਿਰਗੁਣ ਜਾਂ ਸਰਗੁਣ ਜਾਂ ਅਕਾਲ ਪੁਰਖ ਦਾ ਸਰੂਪ, ਵਾਹਿਗੁਰੂ ਦੀ ਜੋਤ ਕਿਸ ਰੂਪ 'ਚ ਮੰਨੀ ਹੈ ਗੁਰੂ ਜੀ ਨੇ, ਉਹ ਸ਼ਬਦ ਵਿੱਚ ਮੰਨੀ, ਸ਼ਬਦ ਵਿੱਚ। ਹੁਣ ਸਮਾਂ ਨਹੀਂ ਇਸ 'ਤੇ ਕੋਈ ਵੀ ਚਾਂਸ ਨਹੀਂ। ਜਾਣੀ ਪਰਮੇਸ਼ੁਰ ਸ਼ਬਦ ਹੈ, ਸ਼ਬਦ ਹੀ ਵਾਹਿਗੁਰੂ ਹੈ, ਜਿਸ ਕਰਕੇ ਉਹਨਾਂ ਨੇ ਗੋਰਖਨਾਥ ਨਾਲ ਚਰਚਾ ਕਰਦਿਆਂ ਸਿੱਧ ਗੋਸ਼ਟ ਵਿੱਚ ਉਸਦਾ ਜਿਹੜਾ ਪ੍ਰਸ਼ਨ ਹੋਇਆ, ਬਾਬਾ ਨਾਨਕ ਤੇਰਾ ਕਵਣ ਗੁਰੂ, ਜਿਸ ਲਈ ਦੇਹ ਗੁਰੂ ਹੋਈ ਨਹੀਂ ਜਗਤ, ਕਿਉਂਕਿ ਦਸ ਜਾਮਿਆਂ 'ਚ ਆਪਾਂ ਕਹਿੰਦੇ ਹਾਂ ਗੁਰੂ ਦੇਹ ਵਿੱਚ ਹੋਏ, ਤਾਂ ਉਹ ਦਸ ਜਾਮਿਆਂ ਵਿੱਚ ਵੀ ਸ਼ਬਦ ਨੂੰ ਹੀ ਗੁਰੂ ਮੰਨਦੇ ਰਹੇ, ਐਸਾ ਕਨਵਿਕਸ਼ਨ ਹੈ। ਤੁਸੀਂ ਵੀ ਬਣਾਓ ਐਸਾ ਵਿਚਾਰ। ਇਹ ਸੈਂਟੀਮੈਂਟਲ ਗੱਲ ਨਹੀਂ, ਇਮੋਸ਼ਨ ਐਸੀ ਗੱਲ ਨਹੀਂ ਕਿ ਐਵੇਂ ਜਜ਼ਬਾਤੀ ਗੱਲ ਹੈ, ਇਹ ਸੱਤ ਗੱਲ ਹੈ ਕਿ ਗੁਰੂ ਜੀ ਨੇ ਦਸਾਂ ਜਾਮਿਆਂ ਦੇ ਵਿੱਚ ਪੋਥੀ ਨੂੰ ਪਰਮੇਸ਼ੁਰ ਮੰਨਿਆ, ਬਾਣੀ ਨੂੰ ਨਿਰੰਕਾਰ ਮੰਨਿਆ, ਵਾਹੋ ਵਾਹੋ ਬਾਣੀ। ਇਸ ਲਈ ਆਪਾਂ ਭਰਮ ਨਹੀਂ ਸਕਦੇ ਕਿ ਕੋਈ ਕਹੇ ਆਓ ਆ ਨਿਰੰਕਾਰ ਦਿਖਦਾ ਹੈ, ਜੇ ਕੋਈ ਕਹੇ ਕਿ ਕਿਸ ਰੂਪ 'ਚ ਨਿਰੰਕਾਰ ਦਿਖਦਾ ਹੈ, ਐਂ ਤਾਂ ਬੜਾ ਝਗੜਾ ਹੈ। ਜੇ ਤੁਸੀਂ ਫਿਲਾਸਫਰਾਂ ਦੀ ਚਰਚਾ 'ਚ ਪੈ ਜਾਓ ਤਾਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਮਝਾਇਆ, ਉਹ ਚਰਚਾ ਛੱਡ ਦਈਏ, ਫਿਰ ਵਿਚਾਰ ਕਰਾਂਗੇ ਕਿ ਰੱਬ ਨੇ, ਇੱਕ ਫਿਲਾਸਫਰ ਰੱਬ ਨੂੰ ਐਂ ਮੰਨਦਾ ਹੈ, ਕੋਈ ਕਿਵੇਂ ਮੰਨਦਾ ਹੈ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਾਹੂ ਲੈ ਪਾਹਨ, ਕਿਸੇ ਨੇ ਪੱਥਰ ਨੂੰ ਹੀ ਪਰਮੇਸ਼ੁਰ ਮੰਨ ਲਿਆ, ਸਮਾਪਤੀ ਕਰੀ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰਾ ਵਾਚੀ ਦਿਸ਼ਾ ਮੈਂ, ਕਾਹੂ ਪਿਚਾਹਾਂ ਕੋ ਸੀਸ ਨਿਵਾਇਓ, ਕਉ ਬਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਲਾਇਓ। ਫੈਸਲਾ ਕੀ ਦਿੱਤਾ? ਕੂਰ ਕਿਰਿਆ ਉਰਜੋ ਸਭ ਹੀ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਤਾਂ ਸਾਨੂੰ ਨਿਰਣਾ ਕਰ ਦਿੱਤਾ ਉਹਨਾਂ ਨੇ ਕਿ ਨਿਰੰਕਾਰ ਦਾ ਰੂਪ ਕੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਸ ਜੇਵੜ ਅਵਰ ਨਾ ਕੋਏ, ਪੱਕਾ ਹੁਕਮ ਸੁਣਾ ਫਿਰ ਆਖੋ ਧੰਨ ਗੁਰੂ ਗ੍ਰੰਥ ਸਾਹਿਬ। ਤਾਂ ਮਹਾਰਾਜ ਕਹਿੰਦੇ ਹਨ ਉਹ ਜਗਤ ਦਾ ਜੀਵਨ ਕਿਸ ਰੂਪ 'ਚ ਮੰਨਣਾ ਹੈ, ਸ਼ਬਦ ਦੇ ਰੂਪ 'ਚ ਮੰਨਣਾ ਹੈ। ਜਦੋਂ ਮਨੁੱਖ ਉਸ ਤੋਂ ਟੁੱਟ ਕੇ ਮਾਨਸ ਦੀ ਆਸ ਕਰਦਾ ਹੈ, ਫਿਰ ਕਹਿੰਦੇ ਨੇ ਦੂਏ ਪਾਏ ਵਿਗੁੱਚੀ ਹੈ, ਇੱਥੋਂ ਫਿਰ ਖੁਆਰੀ ਸ਼ੁਰੂ ਹੋ ਜਾਂਦੀ ਹੈ, ਜਮਾਂ ਦੀ ਫਾਸੀ ਦਾ ਆਰੰਭ ਹੋ ਜਾਂਦਾ ਹੈ। ਫਿਰ ਇੱਕ ਸਿੱਧੀ ਗੱਲ ਕਹਿੰਦੇ ਨੇ ਜਿਹੋ ਜੇ ਤੂੰ ਬੀਜ ਬੀਜਦਾ ਹੈ ਉਹੀ ਫਲ ਤੈਨੂੰ ਮਿਲਣਾ ਹੈ, ਉਹੀ ਕਰਮ ਤੇਰੇ ਮੱਥੇ 'ਤੇ ਲਿਖਿਆ ਜਾਣਾ ਹੈ, ਇਉਂ ਕਰਦਿਆਂ ਤੇਰੀ ਉਮਰ ਬੀਤ ਜਾਣੀ ਹੈ, ਜਦੋਂ ਤੁਰੇਗਾ ਪਛਤਾਉਂਦਾ ਚਲਾ ਜਾਏਗਾ, ਨਿਰਾਸ਼ ਹੋਏਗਾ। ਫਿਰ ਕਹਿੰਦੇ ਨੇ ਅਜੇ ਵੀ ਵੇਲਾ, ਜਿਨਕੋ ਸਾਧੂ ਭੇਟੀ ਹੈ, ਸਾਧੂ ਭੇਟੀ, ਸੰਗਤ ਮਿਲ ਜਾਏ, ਪੂਰਨ ਸੰਗਤ ਮਿਲ ਜਾਏ, ਤਾਂ ਇੱਥੇ ਵੀ ਬੰਧਨ ਰਹਿਤ ਦਰਗਾਹ 'ਚ ਵੀ ਉਹਨੂੰ ਕੋਈ ਬੰਧਨ ਨਹੀਂ ਪੈ ਸਕਦਾ ਹੈ। ਕਰ ਕਿਰਪਾ ਪਰਵੇ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਆਓ ਸਮਾਪਤੀ ਕਰੀਏ ਸਾਧ ਸੰਗਤ। ਇਹਨਾਂ ਤੁਕਾਂ ਵਿੱਚ ਮਹਾਰਾਜ ਨੇ ਇਕਾਗਰਤਾ ਨਾਲ ਸੁਣਨਾ ਕਿ ਕੀ ਉਪਾਅ ਕਰੋ ਕਿ ਆਪਣੇ ਪ੍ਰਭੂ ਦੇ ਅੱਗੇ, ਅਕਾਲ ਪੁਰਖ ਦੇ ਅੱਗੇ ਜਦੋਂ ਸਮਾਂ ਮਿਲ ਜਾਏ, ਕਿਉਂਕਿ ਚਾਰ ਤਰ੍ਹਾਂ ਦੀ ਕਿਰਪਾ ਮੰਨੀ ਹੈ ਸ਼ਾਸਤਰ, ਇੱਕ ਅਕਾਲ ਪੁਰਖ ਦੀ ਕਿਰਪਾ ਹੈ, ਇੱਕ ਗੁਰੂ ਦੀ ਕਿਰਪਾ ਹੈ, ਇੱਕ ਸ਼ਾਸਤਰ ਦੀ ਜਾਂ ਬ੍ਰਹਮ ਗਿਆਨੀ ਦੀ ਕਿਰਪਾ ਹੈ, ਇੱਕ ਮਨੁੱਖ ਦੀ ਆਪਣੀ ਕਿਰਪਾ ਹੈ। ਆਪਣੀ ਹੋਰ ਕਿਰਪਾ ਇਹਨੂੰ ਲੱਭ ਜਾਂਦੀਆਂ ਹਨ, ਪਰ ਇਹ ਆਪਣੀ ਕਿਰਪਾ ਆਪਣੇ 'ਤੇ ਨਹੀਂ ਕਰਦਾ ਹੈ। ਦੇਖੋ ਕਿੰਨਾ, ਆਪਣੀ ਕਿਰਪਾ ਆਪਣੇ 'ਤੇ ਖੁਦ ਨਹੀਂ ਕਰਦਾ, ਇਹ ਆਪਣੇ 'ਤੇ ਖੁਦ ਤਰਸ ਨਹੀਂ ਕਰਦਾ ਕਿ ਮੈਂ ਕੀ ਨਾਸ਼ ਕਰ ਰਿਹਾ, ਆਪਣਾ ਕਿਵੇਂ ਮਿਟਾ ਰਿਹਾ, ਆਪਣਾ ਕਿਵੇਂ ਜਵਾਨੀ ਖੋ ਲਈ, ਕਿਵੇਂ ਹੁਣ ਖੋਂਦਾ ਜਾ ਰਿਹਾ। ਤਾਂ ਅੱਠਾਂ ਪੈਰਾਂ 'ਚ ਥੋੜ੍ਹਾ ਸਮਾਂ ਨਹੀਂ, ਪਰ ਮਹਾਰਾਜ ਕਹਿੰਦੇ ਕਿਰਪਾ ਦਾ ਆਰੰਭ ਅਕਾਲ ਪੁਰਖ ਦੀ ਕਿਰਪਾ ਤੋਂ ਹੁੰਦਾ ਹੈ। ਤਾਂ ਤੂੰ ਅੱਠਾਂ ਪੈਰਾਂ ਵਿੱਚ ਜਦ ਸਮਾਂ ਮਿਲੇ ਇਹ ਅਰਦਾਸ ਕਰ, ਐ ਪ੍ਰਭੂ ਤੇਰੇ ਦਰਸ਼ਨ ਦੀ ਪਿਆਸ ਨਹੀਂ ਜਾਗ ਰਹੀ, दर्शन तदे होन जे प्यास हो, पानी चंगा लगता जे प्यास हो, किन्ने ठंडा सोना पानी हो जे प्यास नहीं हो पानी चंगा नहीं। भाव है जिसने तुसी अधिकारी नहीं, जिसने तुसी डिजर्व नहीं करते, जिसने तुसी पात्र नहीं हो, तो वह वस्तु थानू लभ नहीं सकती। पहला वस्तु ना पालो, पहला भांडा दुध ना पालो, पहलो भांडे नू शुद्ध करना। महाराज कहते भांडा तोए बहस तो दर्शन ना मंगो, दर्शन तो हो ही जाने, प्यास जागी दर्शन हाल। कथा नित सुनदे हो शाम नू, गुरु अंगद जी नू संकल्प जागया, कोई सिख आवे मेरे गुरु की गल कहे, बाला आ गया। जो चलिया दौड़दा राय भोए की तलवंडी तो खंडूर आ गया, प्यास जागी उधर आ गया। कानून है ऐसा। तुसी कदी कश्मीर जांदे हो, माई भाग भरी दे दरबार च जाके दर्शन करदे हो, बहुत समा दास उत्थे शब्द दी विचार करदा रहा। माई भाग भरी दे दरबार, जे मैं थानू अपनी गल कहां ठीक नहीं, उत्थे जाके इउं लगदा है कि वह माई हुण भी अमृतसर वल हथ जोड़ी खड़ी, जानी उत्थों दी हवा च, उत्थों दे एटमोसफीयर च, वातावरण च आउंदे। एक दिन कथा च गल आई, माता ने सुन ली कि जे कोई सच्चे दिलों रोवे, सच्चे दिलों दिल चों करे पुकार, उहदे दिल विचों उठे कोई अरदास, जिवें एक पपीहा बिलकदा है शांति बूंद आउंदी। लिखिया ते ऐसा कि आ जितने बदल आउंदे न, मानसून दीआं हवावां चलदीआं न, शास्त्र च ऐसा लिखिया कि ए इतना पसारा बदलां दा पपीहे दी पुकार करके आउंदा, क्योंकि उहदी पुकार दरगाह विच जांदी है, मेघे नूं फुरमान हुंदा है। अमृत वेले बोलिया बबीहा तैं दर सुनी पुकार, मेघे नूं फुरमान होआ। तां उधरों हुक्म आउंदा है कि मैं इन्ना रोना सह नहीं सकदा, एक छोटा जिहा पंछी रो रहा है बिरलाप का, किधरों बुखारात बने समुंदर चों बदल बन गए, मीह पए उहदे फिर एक छोटी जी बूंद डिगदी है, वह पपीहे दे मूँह च पैंदी शांति बूंद, उहनू शांति आ जाती। कहिंदे जे सिप्पी दे मूँह च पै जाए मोती बन जाता है, केले च पै जाए कपूर, चलो इस च नहीं पैना फिर विस्तार हो। आरंभ हो गई गल, अरदास आरंभ हो गई, प्यास आरंभ हो गई। अमृतसर किथे है, कश्मीर श्रीनगर किथे है? 80 वर्ष की उम्र है माता दी। एक दिन लंघिया, दो दिन लंघ गए, कुछ महीने लंघ गए, रौला पै गया कश्मीर दे अंदर कि एक माई है जिसने परण कर लिया है, मैं अमृतसर नहीं जाना है, मैं अमृतसर जो रहन वाला है उन्हें इत्थे बुलाना है, अमृतसर वाला खुद आओ मेरे पास, मैं नहीं जाना। चर्चा चली, पुत्र नूं बड़ी औख होई कि माता एक दिन बड़ा उलांभा दिता, माता तैं ते बाजार च जाना लोग मैनू पुछदे तू की कर दिता, तेरी मां सुदैन हो गई चली हो गई, तू कादा बेटा है, तेरी मां ता सुदैन होई फिरदी, ना रात सौंदी है ना दिने सौंदी है, क्या माता छड़ दे गल, क्या नहीं वीर तैं कथा सुनाई सी कि गुरु आ जांदे हुंदे, मैं तो उस दिन तो फिर क्या आ जाणगे, जा तेरी कथा झूठी है, तू कथा क्यों करी फिर कि गुरु नूं जिथे याद करो आ जाए, जिथे प्यास लियाओ उथे वो आ जाए। क्या माता कथा पता नहीं किवें मैं करती, तू छड़ दे हुण गल, क्या मैं किवें छड़ दिया, रात मैनू सुपना आ गया कि महाराज ते इत्थे नेड़े आ रहे हैं, घोड़े ते चढ़े हुए हैं, तू कहना मैं छड़ दवा, मैनू इउं लगता वह आने वाले हैं। पुत कहिंदा नहीं आउंदे, माता तेरे दिमाग च फर्क आ, तू चली हो। ਇਹ ਤਾਂ ਝੱਲੀਆਂ ਗੱਲਾਂ ਨੂੰ ਗੁਰੂ ਆਉਣਗੇ ਉੱਥੋਂ ਤੇਰੇ ਵਰਗੀਆਂ ਲੱਖਾਂ ਬੁੜੀਆਂ ਕਾਲ ਤਖਤ 'ਤੇ ਹੱਥ ਜੋੜੀ ਖੜੀਆਂ ਤੇਰੇ ਲਈ ਥੋੜ੍ਹਾ ਆ ਸਕਦੇ ਨੇ ਗੁਰੂ ਕਿਆ ਫਿਰ ਗੁਰੂ ਗੁਰੂ ਹਨ ਕਹਿੰਦੇ ਨੇ ਅਜੇ ਝਗੜਾ ਹੋ ਰਿਹਾ ਸੀ ਮਾਂ ਪੁੱਤਰ ਕਹਿੰਦਾ ਸੀ ਨਹੀਂ ਆਉਂਦੇ ਗੁਰੂ ਮਾਂ ਕਹਿੰਦੀ ਆ ਉਹ ਆ ਰਹੇ ਹਨ ਬੜਾ ਝਗੜਾ ਵਧਿਆ ਉਸ ਵੇਲੇ ਗੁਰੂ ਜੀ ਦਾ ਘੋੜਾ ਮਾਈ ਦੇ ਵਿਹੜੇ 'ਚ ਖੜਾ ਹੋ ਦੇਖੋ ਚੱਲਦੀ ਗੱਲ ਔਰ ਰਾਹ ਦੀਆਂ ਸਾਖੀਆਂ ਬੜੀਆਂ ਸਿੱਖ ਕਹਿੰਦੇ ਨੇ ਅਟਕ ਜਾਓ ਅੱਜ ਰਾਤ ਇੱਥੇ ਦਰਸ਼ਨ ਦੇ ਨਹੀਂ ਕਹਿੰਦੇ ਮੈਂ ਅਟਕ ਨਹੀਂ ਸਕਦਾ ਸ਼ਹਿਦ ਵਾਲੇ ਨੂੰ ਕਹਿੰਦੇ ਨੇ ਉੱਥੇ ਹੀ ਸ਼ਹਿਦ ਲਿਆਉਣਾ ਤੁਸੀਂ ਜਿੰਨੇ ਸਾਈਂ ਸੰਤੋਂ ਉੱਥੇ ਆ ਜਾਣਾ ਮਾਈ ਦੇ ਵਿਹੜੇ 'ਚ ਪਰ ਮੈਂ ਰਾਹ 'ਚ ਅਟਕ ਨਹੀਂ ਸਕਦਾ ਐਨ ਵੇਲੇ 'ਤੇ ਪਹੁੰਚਣਾ ਹੋ ਸਕਦਾ ਪਹਿਲਾਂ ਹੀ ਸਾਹ ਛੱਡ ਦੇਵੇ ਮਾਈ ਫਿਰ ਨਾ ਕਿਹਾ ਮੈਨੂੰ ਜਲ ਛਕਾ ਨਾ ਕਿਹਾ ਕੁਛ ਕਿਹਾ ਮਾਤਾ ਤਿਆਰੀ ਕਰ ਹੁਣ ਇਸ਼ਨਾਨ ਕਰ ਮੈਨੂੰ ਚੋਲਾ ਲਿਆ ਪਹਿਨਾ ਸਿਰ ਰੱਖਿਆ ਆਪਣੀ ਗੋਦੀ ਵਿੱਚ ਜਪਜੀ ਸਾਹਿਬ ਸੁਣਾ ਰਹੇ ਤਾਂ ਮਹਾਰਾਜ ਨੇ ਭੇਤ ਇਹ ਖੋਲਿਆ ਹੈ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨ ਹੋਏ ਪਿਆਸ ਪਿਆਸ ਜਾਗ ਪਏ ਤੇਰੇ ਦਰਸ਼ਨਾਂ ਦੀ ਫਿਰ ਇਹ ਅਰਦਾਸ ਹੋ ਗਈ ਤੇਰੇ ਬਿਨਾਂ ਹੋਰ ਨਾ ਕੋਈ ਮੈਨੂੰ ਇੱਕੋ ਹੀ ਤੂੰ ਨਜ਼ਰ ਆਉਂ ਫਿਰ ਦੇਖੋ ਕਿੱਥੇ ਗੱਲ ਆ ਗਈ ਪਹਿਲਾਂ ਕਿਹਾ ਸੀ ਸਾੜ ਤਪਦਾ ਹੈ ਹੁਣ ਕਹਿੰਦੇ ਨਹੀਂ ਤਪਦਾ ਬੜਾ ਆਨੰਦ ਹੈ ਮਹਾਰਾਜ ਜਿਵੇਂ ਗੁਰੂ ਅਰਜਨ ਦੇਵ ਕਿਹਾ ਮੀਆਂ ਮੀਰ ਤੁਸੀਂ ਐਵੇਂ ਕਹਿੰਦੇ ਹੋ ਔਖ ਹੈ ਮੈਨੂੰ ਤੱਤੀ ਤਵੀ 'ਤੇ ਆਨੰਦ ਆ ਰਿਹਾ ਅੰਮ੍ਰਿਤਸਰ ਜਿਹਾ ਹੀ ਆ ਰਿਹਾ ਦਰਬਾਰ ਸਾਹਿਬ ਜਿਹਾ ਹੀ ਆ ਰਿਹਾ ਜਿਹੜਾ ਚੌਰ ਕਰਾਉਣ ਵਿੱਚ ਆਨੰਦ ਹੈ ਉਹ ਤੱਤੇ ਰੇਤ ਵਿੱਚ ਪਵਾਉਣ 'ਚ ਵੀ ਆਨੰਦ ਆ ਰਿਹਾ ਕਿਉਂਕਿ ਜੁੜੇ ਜਿਹੜਾ ਜੁੜਿਆ ਹੈ ਸਾੜ ਸੁਹੰਦਾ ਜਿਹਦੇ 'ਚ ਨਿਵਾਸ ਹੈ ਅਕਾਲ ਪੁਰਖ ਦੇ ਚਰਨਾਂ ਦਾ ਉਹਨੂੰ ਕੋਈ ਤਪਸ਼ ਤਪਾਉਂਦੀ ਨਹੀਂ ਹੈ ਉਹ ਤਪਸ਼ ਵਿੱਚ ਵੀ ਸੁਹੰਦਾ ਹੈ ਉਹਨੂੰ ਤਪਸ਼ ਵੀ ਚੰਗੀ ਲੱਗਦੀ ਹੈ ਪਤੀ ਦੇ ਨਾਲ ਬੈਠਿਆਂ ਰੋੜ ਵੀ ਚੰਗੇ ਲੱਗਦੇ ਹਨ ਹਰ ਔਖ ਚੰਗੀ ਲੱਗਦੀ ਹੈ ਗੁਰੂ ਗੋਬਿੰਦ ਸਿੰਘ ਕਿਹਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਸੱਥਰ 'ਚ ਵੀ ਆਨੰਦ ਹੈ ਮਾਛੀਵਾੜੇ 'ਚ ਵੀ ਆਨੰਦ ਹੈ ਕਿਉਂਕਿ ਯਾਰ ਪਿਆਰਾ ਨਾਲ ਨਾਲ ਉਹ ਮੇਰੇ ਅੰਗ ਸੰਗ ਹੈ ਸਾਧ ਸੰਗਤ ਗੁਰਮੁਖ ਪਿਆਰਿਆਂ ਦੇ ਬਚਨ ਦੀ ਪਾਲਣਾ ਕਰਦਿਆਂ ਸੰਕ੍ਰਾਂਤ ਦੇ ਮਹੀਨੇ ਦਾ ਜੇ ਵਾਕ ਆਇਆ ਉਸ ਦੇ ਸੰਬੰਧ 'ਚ ਕੁਛ ਆਪ ਦੇ ਨਾਲ ਆਪ ਨੂੰ ਬੇਨਤੀਆਂ ਕੀਤੀਆਂ ਹਨ ਮਹਾਰਾਜ ਦੇ ਆਸ਼ੇ ਦੇ ਔਰ ਇਹ ਤੇ ਕਥਾ ਦੇ ਆਪਣਾ ਇੱਕ ਐਸਾ ਨੇਮ ਹੈ ਜੇ ਨਿੱਤ ਕਰਦੇ ਜਾਓ ਫਿਰ ਉਹਦੇ 'ਚ ਵਿਚਾਰ ਹੋਰ ਆਉਂਦੇ ਰਹਿੰਦੇ ਹਨ ਇਹ ਮੈਂ ਕਥਾ ਨਾ ਸਮਝਣਾ ਕੋਈ ਕਰੀ ਹੈ ਆਪ ਦੇ ਚਰਨਾਂ ਵਿੱਚ ਸੰਕ੍ਰਾਂਤ ਵਾਲੇ ਦਿਨ ਹਾਜ਼ਰੀ ਪਵਾਉਣ ਦਾ ਯਤਨ ਤੁਹਾਡੇ ਚਰਨਾਂ 'ਚ ਹਾਜ਼ਰੀ ਪੈ ਜਿਵੇਂ ਸ਼ਾਮ ਨੂੰ ਪੈਂਦੀ ਹੈ ਅੱਜ ਦਾ ਦਿਨ ਸ਼ਾਮ ਦਾ ਹੈ ਇਵੇਂ ਅੰਮ੍ਰਿਤ ਵੇਲੇ ਦੀ ਹਾਜ਼ਰੀ ਮੈਂ ਧੰਨਵਾਦੀ ਹਾਂ ਗੁਰਮੁਖ ਪਿਆਰੇ ਗ੍ਰੰਥੀ ਸਾਹਿਬ ਜੀ ਹੋਰਾਂ ਦਾ ਜਿਨ੍ਹਾਂ ਨੇ ਬਚਨ ਕਰਕੇ ਮੈਨੂੰ ਆਪ ਦੇ ਦਰਸ਼ਨ ਕਰਾਏ ਤਾਬਿਆ ਬੈਠ ਕੇ ਕੁਝ ਅੱਖਰ ਕਹੇ ਕਿਤੇ ਭੁੱਲ ਹੋ ਗਈ ਹੋਵੇ ਮਾਫੀ ਬਖਸ਼ਣਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਵੇ ਸਿਫਤ ਖਸਮ ਦੇ ਨੂਰ ਅਰਸ਼ੋਂ ਕੁਰਸੋਂ ਚੱਟੀਐ ਖੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫੁਰਮਾਇਆ ਕਿਉਂ ਇਦੋਂ ਬੋਲੋਂ ਹੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਵੈਸਾ ਜਿਸ ਪਾਸ ਬਿਠਿਆਂ ਸੋਹੀ ਹੈ ਸਭਨਾਂ ਦਾ ਵੈਸਾ ਜਿਸ ਪਾਸ ਬਿਠਿਆਂ ਸੋਹੀ ਹੈ ਸਭਨਾਂ ਦਾ ਵੈਸਾ ਤਨਾਸਰੀ ਮਹੱਲਾ ਪੰਜਵਾਂ ਜੈ ਜੈ ਪੇਖੋਂ ਤੈਂ ਹਜੂਰ ਦੂਰ ਕਤੋਂ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਊਤ ਨਹੀਂ ਵਿਛੜੈ ਸੋ ਸੰਗੀ ਗਨਿਐ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਬਨਿਐ ਰਹਾ ਪ੍ਰਤਪਾਲੈ ਅਪਿਆਉ ਦੇ ਕਛ ਊਨ ਨ ਹੋਈ ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉੱਚਾ ਜੰਕਾਰੂ ਜਪ ਜਪ ਕਰੇ ਆਨੰਦ ਜਨ ਆਚਰਜ ਆਨੂ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੈਂ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਦ ਸਾਧਾਂ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੈਂ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਦ ਸਾਧਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ